आस लगदी हो फिर पयो दर्शन देखे सो कहो तल गुर सेविए पहन से सहज सुभाए दर्शन परसे गुरु कै जन्म मरण दुख जाए सतनाम कन वाहे गुरु साहिब जियो सलोक महला हर नाखी को सच वैन सुनाई जो तौ करे उदाहरण सुंदर बचन तुम सुनो छबिली फिर तेंदा मन साधारण हर नाखी को सच वैन सुनाई जो तौ करे उदाहरण सुंदर बचन तुम सुनो छबिली फिर तेंदा मन साधारण दुर्जन सेती निहोर जायो दस विखा मैं कारण ऊनी नाही चूनी नाही नाही किसा विहूनी फिर चैल छबीला चद गवायो दुर्मत कर्म विहूनी ना हो भुली ना हो चुकी ना मैं ना ही दोषा जितहो लाई तितहो लगी तू सुन सच संदेशा साई सुहागन साई भागन जय फिर कृपा धारी फिर अवगण तिसके सब गवाए गल से ती लाए सवारी कर्महीन तर करे बेनंती कर्महीन तन करे बेनंती कद नानक आवे वारी सब सुहागन मान है रलिया एक देव हो रात मुरारी महला पंजवा काहे मन तू डोलता हर मनसा पूरण हार सतगुर पुरख त्याए तू सब दुख विसारण हार हर नामा आराध मन सब किल बिख जाए विकार जिनका पूरब लिखिया तिन रंग लगा निरंकार उन्हीं छड़िया माया सुआवड़ा तन संचिया नाम अपार अठे पैर इक तै लिवे मनेल हुक्म अपार जन नानक मंगै दान एक देव दर्श मन प्यार पौड़ी जिस तू आवह चित तिसनो सदा सुख जिस तू आवह चित तिस जम नाहे दुख जिस तू आवह चित किसके काड़िया जिसदा करता मित्र ਸਭ ਕਾਜ ਸਵਾਰਿਆ ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵੇ ਚਿੱਤ ਸੋ ਵੱਧ ਪਰਵਾਰਿਆ ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ ਜਿਸ ਤੂੰ ਆਵੇ ਚਿੱਤ ਸੋ ਵੱਧ ਪਰਵਾਰਿਆ ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੁੰਦਿਆਂ ਜੋ ਸਾਨੂੰ ਹੁਕਮ ਕਮਾਉਣ ਵਾਸਤੇ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਅੰਕ 959 ਹੈ ਤੇ ਇਸ ਪਾਵਨ ਪਵਿੱਤਰ ਅੰਮ੍ਰਿਤ ਵਚਨਾਂ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਹ ਵਾਰ ਰੂਪ ਵਿੱਚ ਹਜ਼ੂਰ ਨੇ ਬਚਨ ਉਚਾਰਨ ਕੀਤੇ ਨੇ ਤੇ ਇਸ ਦਾ ਵਾਰ ਦਾ ਸਿਰਲੇਖ ਵੀ ਇਹ ਹੈ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ। ਇਹ 6ਵੀਂ ਪੌੜੀ ਹੈ। ਆਓ ਇਹਨਾਂ ਪਵਿੱਤਰ ਪੌੜੀ ਨਾਲ ਆਏ ਦੋ ਸਲੋਕਾਂ ਨੂੰ ਆਪਾਂ ਟਿਕ ਕੇ ਜ਼ਰੂਰ ਵਿਚਾਰਨਾ ਹੈ, ਕਿਉਂਕਿ ਪਹਿਲਾ ਸ਼ਲੋਕ ਜੋ ਹੈ ਮੈਂ ਅਰਜ਼ ਕਰ ਗਿਆ ਸੰਖੇਪ ਵਿੱਚ, ਇਹ ਦੋ ਗੁਰਮੁਖ ਸਖੀਆਂ ਦੇ ਵਿੱਚ ਆਪਸੀ ਗੱਲਬਾਤ ਹੈ। ਇੱਕ ਤਾਂ ਉਹ ਜਿਹੜੀ ਪਰਮਾਤਮਾ ਦੇ ਦਰ ਤੇ ਪਹੁੰਚੀ ਹੈ ਤੇ ਦੂਸਰੀ ਉਹ ਜਿਹੜੀ ਕਮਾਈ ਤਾਂ ਕਰਦੀ ਪਈ ਹੈ ਪਰ ਮਾਲਕ ਨੂੰ ਭਾਈ ਨਹੀਂ, ਤੇ ਜਦੋਂ ਉਹਨੂੰ ਪੁੱਛਦੇ ਨੂੰ ਵੀ ਤੇਰੇ ਵਿੱਚ ਦੋਸ਼ ਕੋਈ ਨਹੀਂ, ਤੇਰਾ ਕਸੂਰ ਕੋਈ ਨਹੀਂ, ਤੇ ਕੀ ਕਾਰਨ ਕਿ ਤੂੰ ਪਰਮਾਤਮਾ ਪਤੀ ਛੱਡ ਕੇ ਦੁਰਜਨ ਨਾਲ ਨਹੀਂ ਪਾਇਆ, ਉਹਦਾ ਉੱਤਰ ਹੁੰਦਾ ਹੈ ਕਿ ਉਹਦੀ ਮਿਹਰ ਤੋਂ ਬਿਨਾਂ ਕਮਾਈਆਂ ਸਿਰੇ ਨਹੀਂ ਚੜ੍ਹਦੀਆਂ। ਅਗਲੇ ਸ਼ਲੋਕ ਵਿੱਚ ਕਿਹਾ ਮਨਾ ਕਿਉਂ ਮਰੂ ਮਰੂ ਕਰਨਾ ਦਿਨ ਰਾਤ, ਗੁਰੂ ਦੇ ਸ਼ਬਦ ਨਾਲ ਜੁੜ ਕੇ ਅਰਦਾਸ ਕਰਿਆ ਕਰ, ਰੱਬ ਅੰਦਰ ਦੀਆਂ ਭਾਵਨਾ ਨੂੰ ਪੂਰੀਆਂ ਕਰ ਦੇ। ਪੌੜੀ ਵਿੱਚ ਦੱਸਿਆ ਕਿ ਜਿਸ ਨੂੰ ਪਰਮਾਤਮਾ ਚੇਤੇ ਆਉਂਦਾ ਰਹੇ ਉਸ ਨੂੰ ਕਿੰਨੀ ਕੁ ਜ਼ਿੰਦਗੀ ਵਿੱਚ ਖੁਸ਼ਹਾਲੀ ਸੁੱਖ ਤੇ ਆਨੰਦ ਮਿਲਦਾ ਹੈ। ਇਹ ਇਸ ਕਰਕੇ ਮੈਂ ਆਰੰਭ ਵਿੱਚ ਅਰਜ਼ ਕਰ ਦਿੱਤੀ ਕਿ ਆਪਾਂ ਜੇ ਹੁਕਮ ਦੀ ਵਿਚਾਰ ਕਰਨ ਵੇਲੇ ਸਾਨੂੰ ਇੰਨਾ ਜ਼ਰੂਰ ਪਤਾ ਹੋਵੇ ਵੀ ਅੱਜ ਦੇ ਹੁਕਮ ਦਾ ਤੱਤ ਭਾਵ ਕੀ ਸੀ। ਆਓ ਕਰੋ ਕਿਰਪਾ, ਜਿਤਨੇ ਵੀ ਆਪ ਸਾਹਿਬ ਦੀ ਪਵਿੱਤਰ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, फिर उच्चारण करो जी सतनाम श्री वाहे गुरु जी। पहले श्लोक के अंदर जिवें अर्ज की ठीक है, इहदे विच दो सखियां दी आपसी गलबात है ते एक दूजी नूं सवाल करके पुछदी पई है कि मैं तेनूं एक सच्ची गल सुनाण लगी हां ते जेड़ी तेरा भला करेगी तेरा उधार कर सकदी। ओ सच्ची गल एक है कि हे सुंदरी तू अपने परमात्मा पति नूं जे किते हिरदे विच वसा लवें ते तेरा पार उतारा हो जाए, फिर देख कि तू उस परमात्मा पति नूं छड़ के दूजे भाव विच दुर्जन नाल अपना प्यार बना लिया है ते इहदा कारण की मैं दस कि इहो जिहा सोहना प्रभु छड़ के दूजे पासे तेरा ख्याल क्यों। अगू उस सखी ने उत्तर दिता, भैने असल विच सच जानी वो बेपरवाह अपनिया रंग अपनिया मौजां विच आप विचरदा है। जे मैं सोचा भी मेरी कमाई है मैं अपनी घालना नाल उहनू खुश कर ला, कहन लगे दोष मेरे विच कोई नहीं, घाट मेरे विच कोई नहीं, मेरे अंदर कोई भी ऐब नहीं, ते जे तू पुछे मैं उहनू भाई क्यों नहीं, ਇਹ ਗੱਲ ਕਦੀ ਭੁੱਲੀ ਨਾ। ਉਸ ਬੇਪਰਵਾਹ ਦੀ ਮਰਜ਼ੀ ਏ, ਕੀ ਪਤਾ ਕਿਹਦੇ ਉੱਤੇ ਉਹਨੇ ਕਦੋਂ ਤੁਰਟ ਪੈਣਾ ਹੈ। ਦੇਖੋ ਇਹਨੂੰ ਖੋਲਣ ਲਈ ਅਸੀਂ ਕੁਝ ਕੁ ਬਾਣੀ ਵਿੱਚੋਂ ਉਦਾਹਰਨਾਂ ਲੈਣੀਆਂ ਨੇ, ਕਿਉਂਕਿ ਅੱਜ ਦਾ ਸਲੋਕ ਜਦੋਂ ਆਇਆ ਤੇ ਮਨ ਵਿੱਚ ਬੜੇ ਖਿਆਲ ਉਪਜਣਗੇ ਵੀ ਇਹ ਕੀ ਜੇ ਦੋਸ਼ ਨਹੀਂ ਕੋਈ ਔਗਣ ਨਹੀਂ ਤੇ ਫਿਰ ਪਰਮਾਤਮਾ ਨੂੰ ਕਿਉਂ ਨਹੀਂ ਪਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਤਿੰਨ ਕੁ ਪ੍ਰਮਾਣ ਆਪ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਸਭ ਤੋਂ ਪਹਿਲਾ ਬਚਨ ਹੈ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੈ। ਇੱਕ ਸਲੋਕ ਕਬੀਰ ਜੀ ਦਾ ਹੈ ਤੇ ਅੱਗੇ ਜਿਹੜਾ ਸਲੋਕ ਹੈ ਉਸ ਸਲੋਕ ਦੀ ਵਿਆਖਿਆ ਕਰਦਾ ਉਹ ਗੁਰੂ ਅਮਰਦਾਸ ਜੀ ਦਾ। ਆਪ ਸਭ ਨੂੰ ਪਤਾ ਹੈ ਕਿ ਮਹਿੰਦੀ ਨੂੰ ਪੀਆ ਜਾਂਦਾ ਹੈ ਤੇ ਮਹਿੰਦੀ ਪੀਣ ਤੋਂ ਬਾਅਦ ਜਦੋਂ ਕਿਸੇ ਦੀਆਂ ਹੱਥ ਦੀਆਂ ਤਲੀਆਂ ਨੂੰ ਲਾਈਏ ਤੇ ਉਦੋਂ ਵੀ ਉਹ ਆਪਣਾ ਰੰਗ ਛੱਡਦੀ ਹੈ ਤੇ ਜਦੋਂ ਕੋਈ ਉਹਨੂੰ ਆਪਣੇ ਪੈਰਾਂ ਨਾਲ ਲਾਉਂਦਾ ਹੈ ਤੇ ਪੈਰਾਂ ਦੀਆਂ ਤਲੀਆਂ ਨੂੰ ਵੀ ਉਹ ਰੰਗ ਦਿੰਦੀ ਹੈ। ਬਾਬਾ ਕਬੀਰ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨੇ ਹੇ ਪ੍ਰਭੂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ ਪਈ, ਮੈਂ ਆਪਣੇ ਆਪ ਨੂੰ ਪੀ ਪੀ ਕੇ ਮਹਿੰਦੀ ਦੀ ਤਰ੍ਹਾਂ ਬਿਲਕੁਲ ਬਰੀਕ ਵੀ ਕਰ ਲਿਆ। ਕਹਿੰਦੇ ਜਿਵੇਂ ਮਹਿੰਦੀ ਨੂੰ ਪੀਸਿਆ ਜਾਏ ਤੇ ਪੀਸਣ ਤੋਂ ਬਾਅਦ ਉਹ ਅੱਤ ਦੀ ਬਰੀਕ ਹੋ ਜਾਂਦੀ ਹੈ, ਕਹਿੰਦੇ ਪਰਤ ਕੇ ਉਹਨੂੰ ਲਾਈਏ ਤੇ ਉਹੀ ਮਹਿੰਦੀ ਜਿਹੜੀ ਹੱਥਾਂ ਨੂੰ ਪੈਰਾਂ ਨੂੰ ਆਪਣਾ ਰੰਗ ਦਿੰਦੀ ਏ। ਅਸੀਂ ਇੰਨੀ ਕੁ ਕਮਾਈ ਕੀਤੀ, ਆਪਣੇ ਆਪ ਨੂੰ ਪੀ ਕੇ ਰੱਖ ਦਿੱਤਾ ਤੇ ਨਾਲ ਸੋਚ ਲਿਆ ਵੀ ਮਾਲਕ ਜੀ ਸਾਡੇ ਵਿੱਚ ਕਿਹੜੀ ਘਾਟ ਰਹਿ ਗਈ ਕਿ ਤੁਸੀਂ ਸਾਨੂੰ ਆਪਣੇ ਚਰਨਾਂ ਨਾਲ ਕਿਉਂ ਨਹੀਂ ਲਾਇਆ। ਜਦੋਂ ਮਹਿੰਦੀ ਦੀ ਤਰ੍ਹਾਂ ਪੀ ਲਿਆ ਤੁਸੀਂ ਆਪਣੇ ਚਰਨਾਂ ਨਾਲ ਕਿਉਂ ਨਹੀਂ ਲਾਇਆ। ਕਹਿੰਦੇ ਨੇ ਹਜ਼ੂਰ ਨੇ ਸ਼ਬਦ ਕਹਿ ਕਿ ਕਬੀਰ ਮਹਿੰਦੀ ਕਰਕੇ ਕਾਲਿਆ ਆਪ ਪਿਸਾਏ ਪਿਸਾਏ। ਮੈਂ ਜਿਹੜੀ ਅਰਜ਼ ਕਰਨੀ ਹੈ ਗੁਰਮਤਿ ਦੇ ਨੁਕਤੇ ਨੂੰ ਅਸੀਂ ਸਮਝੀਏ, ਕਿਉਂਕਿ ਅੰਦਰ ਹੌਲੇ ਹੁੰਦੇ ਨੇ। ਅਸੀਂ ਇੱਕ ਖਿਨ ਵਿੱਚ ਕਹਿੰਦੇ ਹਾਂ ਸ਼ਾਇਦ ਮੇਰੀ ਭਗਤੀ ਇੰਨੀ ਰੱਬ ਮੇਰੇ ਤੇ ਰੀ ਜਾਏਗਾ, ਉਹ ਬੇਪਰਵਾਹ ਹੈ। ਇਹ ਸਲੋਕ ਕਹਿ ਰਿਹਾ ਅਰਦਾਸ ਕਰ ਕਿ ਮੇਰੇ ਵਿੱਚ ਕੋਈ ਗੁਣ ਨਹੀਂ, ਜੇ ਤਰੁੱਠਣਾ ਤੇ ਤੇਰੀ ਮਿਹਰ ਨਾਲ ਕਿਰਪਾ ਹੋਣੀ ਨਹੀਂ ਤੇ ਹੋਰ ਕੋਈ ਵਸੀਲਾ ਨਹੀਂ। ਸ਼ਬਦ ਵਰਤੇ ਹੈ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ। ਆਪ ਪਿਸਾਏ ਦਰ ਤੇ ਆਪਣੀ ਹਉਮੈ ਨੂੰ ਪੀ ਕੇ ਰੱਖ ਦਿੱਤਾ, ਪਰ ਤੈ ਸ਼ੈ ਬਾਤ ਨਾ ਪੁੱਛਿਆ ਕਿ ਪਰਮਾਤਮਾ ਪਤੀ ਤੁਸੀਂ ਮੇਰੀ ਗੱਲ ਹੀ ਨੀ ਪੁੱਛੀ, ਮੇਰੀ ਸੰਭਾਲ ਹੀ ਨੀ ਕੀਤੀ। ਤੈ ਸ਼ੈ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਏ, ਜਦੋਂ ਮੈਂ ਮਹਿੰਦੀ ਦੀ ਤਰ੍ਹਾਂ ਪੀ ਦਿੱਤਾ ਆਪਣੇ ਆਪ ਨੂੰ ਘੋਲ ਦਿੱਤਾ ਤੇ ਮੈਨੂੰ ਇੱਕ ਗੱਲ ਦੱਸ ਦਿਓ ਕਿ ਤੁਸੀਂ ਮੈਨੂੰ ਆਪਣੇ ਚਰਨਾਂ ਨੂੰ ਕਿਉਂ ਨਹੀਂ ਲਾਇਆ। ਹੁਣ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਸ ਭੁਲੇਖੇ ਨੂੰ ਕੱਢ ਲੈ ਮਨ ਵਿੱਚੋਂ ਕਿ ਦੇਖ ਅਗਲਾ ਸ਼ਲੋਕ ਨਾਨਕ ਮਹਿੰਦੀ ਕਰਕੇ ਰੱਖਿਆ। ਭਾਵੇਂ ਤੂੰ ਆਪਣੇ ਆਪ ਨੂੰ ਮਹਿੰਦੀ ਦੀ ਤਰ੍ਹਾਂ ਬਰੀਕ ਕਰ ਲਿਆ, ਪੀ ਲਿਆ, ਘੋਲ ਲਿਆ, ਮਹਿੰਦੀ ਕਰਕੇ ਰੱਖਿਆ, ਸੋ ਸੌ ਨਦਰ ਕਰੇ। ਜੇ ਉਸ ਪਰਮਾਤਮਾ ਪਤੀ ਦੀ ਨਦਰ ਹੈ ਤੇ ਤਾਂ ਤੈਨੂੰ ਚਰਨਾਂ ਦੇ ਵਿੱਚ ਥਾਂ ਨਸੀਬ ਹੋਵੇਗੀ। ਜੇ ਉਹਦੀ ਨਦਰ ਨਹੀਂ ਤੇ ਸੱਚ ਜਾਣੀ ਤੂੰ ਆਪਣੀ ਕਮਾਈ ਦਾ ਮਾਣ ਨਾ ਕਰੇ। ਸਾਹਿਬ ਕਹਿੰਦੇ ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੌ ਨਦਰ ਕਰੇ, ਆਪੇ ਪੀਸੈ, ਆਪੇ ਕਸੈ, ਆਪੇ ਲਾਏ ਲਏ, ਅਗਲੀ ਤੋਕੇ ਇਹ ਪਿਰਮ ਪਿਆਲਾ ਖਤਮ ਕਰ, ਜੈ ਭਾਵੈ ਤੈ ਦੇ। ਇਹ ਤਾਂ ਪਰਮਾਤਮਾ ਪਤੀ ਦੇ ਪਿਆਰ ਦੀ ਦਾਤ ਹੈ। ਕੀ ਪਤਾ ਕਿ ਉਹਨੇ ਕਿਹੜੇ ਵੇਲੇ ਕਿਸ ਦੀ ਝੋਲੀ ਵਿੱਚ ਦਾਤ ਪਾ ਦੇਣੀ। ਜੇ ਮਹਿੰਦੀ ਘਾਲੀ ਹੋਵੇ, ਘੋਲੀ ਹੋਵੇ ਤੇ ਪੈਰਾਂ ਨੂੰ ਲਾਈਏ ਅਸਰ ਨਾ ਕਰੇ। ਤੇ ਸਾਹਿਬ ਕਹਿੰਦੇ ਇਸੇ ਤਰ੍ਹਾਂ ਭਾਵੇਂ ਤੇਰੀ ਕਮਾਈ ਬਤਨੀ ਬੜੀ ਏ, ਪਰ ਕਦੀ ਨਾ ਭੁੱਲੀ ਕਮਾਈ ਦੇ ਨਾਲ ਪਿਆਰੇ ਦੀ ਨਦਰ ਜ਼ਰੂਰ ਮੰਗੀ। ਜੇ ਉਹਦੀ ਮਿਹਰ ਹੋਈ ਤੇ ਤੈਨੂੰ ਜ਼ਰੂਰ ਚਰਨਾਂ ਨਾਲ ਲਾਏਗਾ। ਸਤਿਗੁਰੂ ਨੇ ਦੂਸਰਾ ਪ੍ਰਮਾਣ ਦਿੱਤਾ, ਇਹ ਸੀ ਕਬੀਰ ਜੀ ਦਾ ਬਚਨ ਤੇ ਇਹਦੀ ਵਿਆਖਿਆ ਕੀਤੀ ਹੈ ਮੇਰੇ ਗੁਰੂ ਅਮਰਦਾਸ ਨੇ। ਜਿਹੜਾ ਦੂਸਰੀ ਆਪ ਨਾਲ ਵਿਚਾਰ ਸਾਂਝੀ ਕਰਨੀ, ਉਹ ਸ਼ਲੋਕ ਹੈ ਬਾਬਾ ਫਰੀਦ ਜੀ ਦਾ ਤੇ ਉਹਦੀ ਵਿਆਖਿਆ ਕੀਤੀ ਫਿਰ ਗੁਰੂ ਅਮਰਦਾਸ ਜੀ। ਤੇ ਕੇਵਲ ਉਹਨਾਂ ਕਿਹਾ ਨੀ, ਆਪਣੀ ਜ਼ਿੰਦਗੀ ਵਿੱਚ ਉਸ ਨੂੰ ਕਮਾ ਕੇ ਦੇਖੇ। ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੁੰਦਾ ਕਿ ਮਨੁੱਖ ਨੂੰ ਜਵਾਨੀ ਦਾ ਸਮਾਂ ਰੱਬ ਨੇ ਦਿੱਤਾ ਤੇ ਯਤਨ ਕਰੇ ਜੇ ਜਵਾਨੀ ਦੇ ਦਿਨਾਂ ਵਿੱਚ ਕਮਾਈ ਕਰ ਸਕਦਾ ਰੱਜ ਕੇ ਕਰੇ। ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਸ਼ਬਦੀ ਵਰਤੇ ਨੇ, ਸਵਸਥ ਵਿਵਸਥਾ ਹਰ ਕੀ ਸੇਵਾ ਮੱਧ ਹੰਤ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸ਼ਰ ਬੌੜ ਜਨਮ ਨਾ ਛਾਪਣ। ਕਿ ਜੇ ਰੱਬ ਦੀ ਬੰਦਗੀ ਕਰਨੀ ਹੈ ਨਾ ਤੇ ਜਵਾਨੀ ਦੇ ਦਿਨਾਂ ਵਿੱਚ ਯਤਨ ਕਰ ਤੂੰ ਮਾਲਕ ਦੇ ਚਰਨਾਂ ਵੀ ਜੁੜੇ। ਖਿਮਾ ਕਰਿਓ, ਇਸ ਗੱਲ ਨੂੰ ਮਹਿਸੂਸ ਨਾ ਕਰਿਓ। ਅੱਜ ਜਿਹੜਾ ਧਰਮ ਕਮਾਉਣ ਦੀ ਗੱਲ ਹੈ ਨਾ, ਅਕਸਰ ਧਰਮ ਨੂੰ ਅਸੀਂ ਇੱਕ ਬੁੱਢਿਆਂ ਦਾ ਧਰਮ ਬਣਾ ਕੇ ਰੱਖ ਦਿੱਤਾ ਕਿ ਜਦੋਂ ਜ਼ਿੰਦਗੀ ਦਾ ਸਮਾਂ ਲੰਘ ਗਿਆ ਤੇ ਉਦੋਂ ਫਿਰ ਕਹਿੰਦੇ ਹਾਂ ਚਲੋ ਹੁਣ ਰੱਬ ਦੀ ਬੰਦਗੀ ਵਾਲੇ ਪਾਸੇ ਤੁਰ ਜਾਈਏ। ਇਸ ਗੱਲ ਦਾ ਬੰਦੇ ਨੂੰ ਪਤਾ ਹੀ ਨਹੀਂ ਕਿ ਧਰਮ ਦਾ ਸੰਬੰਧ ਕੇਵਲ ਬੁਢੇਪੇ ਨਾਲ ਨਹੀਂ, ਧਰਮ ਦਾ ਸੰਬੰਧ ਤਾਂ ਤੇਰੇ ਜਨਮ ਤੋਂ ਪਹਿਲਾਂ ਸੀ। ਜਦੋਂ ਜਨਮ ਨਹੀਂ ਹੋਇਆ ਉਦੋਂ ਤੇਰੀ ਲਿਵ ਰੱਬ ਦੇ ਚਰਨਾਂ ਵਿੱਚ ਜੁੜੀ ਰਹੀ ਤੇ ਸਵਾਦ ਤਾਂ ਸੀ, ਬਚਪਨ ਜਵਾਨੀ ਵਿੱਚ ਵੀ ਲਿਵ ਕਦੀ ਟੁੱਟਦੀ ਨਾ। ਜਦੋਂ ਬੁਢੇਪਾ ਹੁੰਦਾ ਅਸੀਂ ਕਹਿੰਦੇ ਚਲੋ ਹੁਣ ਰੱਬ ਵਾਲੇ ਪਾਸੇ ਤੁਰੀਏ। ਤਾਂ ਹੀ ਤਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਕਰਨੋ ਖੋਤੋ ਸੋ ਨਾ ਪੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ। ਤਾਂ ਹੀ ਸਾਹਿਬ ਨੇ ਕਿਹਾ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਭਜੈ। ਦੇਖ ਤੋ ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ। ਤਾਂ ਹੀ ਕਹਿੰਦੇ ਨੇ ਸਿਰ ਕੰਪਿਓ ਪੱਗ ਡਗ ਮਗੈ, ਨੈਣ ਜੋਤ ਤੇ ਹੀਨ, ਹੁਣ ਤੂੰ ਰੱਬ ਨੂੰ ਕਮਾਣ ਤੁਰਿਆ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਮਨ ਆਪਣੇ ਨੂੰ ਸਮਝਾਉਂਦਾ ਮਨਾ ਕਿ ਪ੍ਰਭੂ ਦੇ ਚਰਨਾਂ ਵਿੱਚ ਕਦੀ ਜੁੜ ਕੇ ਦੇਖ। ਇੱਕ ਗੱਡੀ ਜਿਹਦਾ ਇੰਜਨ ਬਿਲਕੁਲ ਠੀਕ ਹੈ, ਉਹਨੂੰ ਆਪਾਂ ਮੰਜ਼ਿਲ ਤੱਕ ਲਿਜਾਣਾ ਹੋਵੇ, ਚੰਗੀ ਭਲੀ ਚੱਲਦੀ ਹੋਵੇ, ਤੇ ਕਿਤਨੇ ਚੰਗੇ ਉਹ ਬੰਦੇ ਨੇ, ਕਿੰਨੇ ਸਿਆਣੇ ਉਹ ਲੋਕ ਨੇ ਜਿਹੜੇ ਉਸ ਗੱਡੀ ਨੇ ਸਬਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਣ। ਤੇ ਇੱਕ ਉਹ ਬੰਦੇ ਜਿਹੜੇ ਮੰਜ਼ਿਲ ਵੱਲ ਤਾਂ ਗੱਡੀ ਨੂੰ ਤੋਰਨ, ਉਸ ਗੱਡੀ ਨੂੰ ਆਪਣੇ ਮਹੱਲੇ ਵਿੱਚ ਹੀ ਕਿਤੇ ਘੁਮਾ ਫਿਰਾ ਕੇ ਜਦੋਂ ਇੰਜਨ ਬਹਿਣ ਤੇ ਆ ਜਾਏ ਉਦੋਂ ਤੁਰ ਪੈਣ, ਕਹਿਣ ਲੱਗਣ ਕਿ ਚਲੋ ਹੁਣ ਮੰਜ਼ਿਲ ਵਾਲੇ ਪਾਸੇ ਚੱਲੀਏ, ਉਹ ਫਿਰ ਕਈ ਵਾਰੀ ਮੰਜ਼ਿਲ ਤੇ ਪਹੁੰਚਦੇ ਨੇ। ਜਦੋਂ ਪਰਮਾਤਮਾ ਨੇ ਸਰੀਰ ਦਿੱਤਾ, ਅੱਖਾਂ ਦੀ ਜੋਤ ਕਹਿਣੇ, ਉਦੋਂ ਗੁਰੂ ਕੀ ਬਾਣੀ ਨਹੀਂ ਪੜੀ। ਜਦੋਂ ਕੰਨਾਂ ਵਿੱਚ ਸੁਣਦੀ ਸਮਰੱਥਾ ਸੀ ਉਦੋਂ ਬਾਣੀ ਨਹੀਂ ਪੜੀ। ਜਦੋਂ ਜ਼ਬਾਨ ਫਟਾਫਟ ਬੋਲ ਸਕਦੀ ਸੀ ਉਦੋਂ ਬਾਣੀ ਨਹੀਂ ਪੜੀ। ਜਦੋਂ ਗੱਡੀ ਖਲੋਣ ਲੱਗ ਪਈ ਕਹਿੰਦਾ ਚਲੋ ਹੁਣ ਰੱਬ ਵਾਲੇ ਪਾਸੇ ਤੁਰ ਪਈ। ਸਾਹਿਬ ਕਹਿੰਦੇ ਨਹੀਂ, ਹਜ਼ੂਰ ਨੇ ਸ਼ਬਦ ਵਰਤੇ ਨੇ, ਆਪਾਂ ਪੜ੍ਹਨੇ ਆ, ਦੇਖੋ ਸਾਡਾ ਫਰਕ। ਮੈਂ ਕਰਕੇ ਕਿਹਾ ਕਿ ਧਰਮ ਕੇਵਲ ਮਰਦੇ ਸਮੇਂ ਦੇ 2 ਸਾਲ ਪਹਿਲਾਂ ਦੀ ਖੇਡ ਬਣ ਗਿਆ। ਕਬੀਰ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦੇ ਬਚਨ ਨੇ, ਕਹਿੰਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ,
ਅਸੀਂ ਕਹਿੰਦੇ ਹਾਂ ਬੁਢੇਪੇ ਵੇਲੇ ਬੰਦਗੀ ਸ਼ੁਰੂ ਕਰਾਂਗੇ ਤੇ ਕਬੀਰ ਸਾਹਿਬ ਕਹਿੰਦੇ ਨੇ ਬੁਢੇਪੇ ਤੋਂ ਪਹਿਲਾਂ ਆਪਣਾ ਕੰਮ ਫਤਿਹ ਕਰ ਲੈ। ਜਬ ਲਗ ਜਰਾ ਰੋਗ ਨਹੀਂ ਆਇਆ ਜਰਾ ਦਰ ਤੇ ਬੁਢੇਪਾ, ਜਿੰਨੀ ਦੇਰ ਤੱਕ ਬੁਢੇਪਾ ਨਹੀਂ ਆਇਆ ਉਨੀ ਦੇਰ ਤੱਕ ਖੇਡ ਮੁਕਾ ਲੈ, ਕਿਉਂਕਿ ਬੁਢੇਪੇ ਵਿੱਚ ਕਿਤੇ ਵੀ ਤੂੰ ਬੈਠਾ ਹੋਵੇ ਤੇਰਾ ਬੋਲਣਾ ਵੀ ਸਿਮਰਨ ਹੋ ਜਾਏ, ਤੇਰਾ ਚੱਲਣਾ ਪਰਕਰਮਾ ਹੋ ਜਾਏ, ਤੇਰਾ ਸੁਣਨਾ ਅਨਹਦ ਨਾਦ ਹੋ ਜਾਏ। ਸਾਹਿਬ ਕਹਿੰਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਤੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨੀ ਬਾਨੀ, ਭਜਲੇ ਰੇ ਮਨ ਸਾਰਗ ਪਾਨੀ, ਅਬ ਨਾ ਭਜਤ ਭਜਤ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਹਜ਼ੂਰ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ, ਜਿਹੜੀ ਬੇਨਤੀ ਮੈਂ ਕਰ ਰਿਹਾ ਵਾ, ਕਹਿਣ ਲੱਗੇ ਕਿ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀ ਸਿਰ ਕੰਬਣ ਲੱਗ ਪਏ, ਜਿਹੜੇ ਪੈਰ ਨੇ ਇਹ ਵੀ ਥਿੜਕਦੇ ਪਏ ਨੇ, ਤੇ ਕਿਨਰੇ ਅੱਖਾਂ ਦੀ ਜੋਤ ਵੀ ਗਈ। ਕਹੋ ਨਾਨਕ ਇਹ ਵਿਦ ਭਈ ਤਉ ਨਾ ਹਰਸ ਲੀਨ, ਕਿਨਰੇ ਹੁਣ ਤਾਂ ਸਰੀਰ ਦੀ ਅਵਸਥਾ ਵੀ ਰਹਿ ਗਈ। ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾ, ਬਾਬਾ ਫਰੀਦ ਸਾਹਿਬ ਨੇ ਕਿਹਾ ਜਵਾਨੀ ਦੇ ਦਿਨਾਂ ਨੂੰ ਸਾਂਭੋ, ਜੇ ਸਾਂਭੇ ਜਾ ਸਕਦੇ ਨੇ ਤੇ ਮਾਲਕ ਦੇ ਚਰਨਾਂ ਵਿੱਚ ਜੁੜ। ਉਹਨਾਂ ਨੇ ਫਿਰ ਇੱਕ ਸ਼ਬਦ ਕਿਹਾ, ਉਹ ਸ਼ਲੋਕ ਹੈ, ਕਾਲੀ ਜਿਨੀ ਨਾ ਰਾਵਿਓ ਪੌੜੀ ਰਾਵੈ ਕੋਈ। ਇਹ ਨੀ ਕਿਹਾ ਵੀ ਧੌਲੀ ਅਵਸਥਾ ਵਿੱਚ ਪਰਮਾਤਮਾ ਨੀ ਮਿਲਦਾ, ਮੈਂ ਤਾਂ ਦੋ ਤਿੰਨ ਪ੍ਰਮਾਣਿਤ ਕਰਕੇ ਦਿੱਤੇ ਨੇ, ਇਹ ਨਾ ਸਮਝੋ ਮੈਂ ਆਪਣੀ ਗੱਲ ਨੂੰ ਆਪ ਕੱਟ ਕਰ ਲੱਗਾ। ਨਹੀਂ, ਮੈਂ ਬੇਨਤੀ ਕਰ ਰਿਹਾ, ਕੋਈ ਜ਼ਰੂਰੀ ਨਹੀਂ ਕਿ ਹਰ ਬੰਦਾ ਬਾਬਾ ਅਮਰਦਾਸ ਦੀ ਤਰ੍ਹਾਂ ਬੁਢੇਪੇ ਵਿੱਚ ਪ੍ਰਵਾਨ ਹੋ ਜਾਏ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਔੜ, ਜਿਵੇਂ ਮਾਤਾ ਦੇ ਉਦਰ ਵਿੱਚ ਸੁਰਤ ਮਾਲਕ ਦੇ ਸ਼ਬਦ ਵਿੱਚੋਂ ਨਿਭ ਨਹੀਂ ਟੁੱਟੀ, ਤੇ ਜੇ ਕਿਤੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਜੁੜੀ ਰਹੇ ਤੇ ਬੰਦੇ ਦੇ ਜੀਵਨ ਦੀ ਕੀਮਤ ਹੀ ਕੋਈ ਨਹੀਂ ਪਾ ਸਕਦਾ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਕਾਲੀ ਜਿਨੀ ਨਾ ਰਾਵਿਓ ਧੌੜੀ ਰਾਵੈ ਕੋਈ। ਜਿਨੇ ਜਵਾਨੀ ਵੇਲੇ ਰੱਬ ਨੂੰ ਨਹੀਂ ਜਪਿਆ ਤੇ ਗੁਰਮਖੋ ਬੁਢੇਪੇ ਵੇਲੇ ਕਿਵੇਂ ਜਪੇਗਾ? ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਾਬਾ ਅਮਰਦਾਸ ਜੀ ਨੇ ਜਪਿਆ, ਕਹਿੰਦੇ ਨੇ ਕਾਲੀ ਜਿਨੀ ਨਾ ਰਾਵਿਓ ਧੌੜੀ ਰਾਵੈ ਕੋਏ, ਕਰ ਸਾਈ ਤੋਂ ਫਿਰ ਹੜੀ ਰੰਗ ਨਵੇਲਾ ਹੋਏ। ਅੱਗੇ ਗੁਰੂ ਅਮਰਦਾਸ ਜੀ ਨੇ ਕੀਤੀ ਇਹ ਕਮਾਈ ਉਸ ਅਵਸਥਾ ਵਿੱਚ, ਕਹਿੰਦੇ ਨੇ ਠੀਕ ਹੈ ਜਵਾਨੀ ਦੇ ਦਿਨਾਂ ਵਿੱਚ ਸਾਈ ਨੂੰ ਜਪ, ਪਰ ਇਹ ਕਦੀ ਨਾ ਭੁੱਲੀ, ਚਾਹੇ ਜਵਾਨੀ ਹੋਵੇ ਭਾਵੇਂ ਬੁਢੇਪਾ ਹੋਵੇ, ਇਕੱਲੀ ਕਮਾਈ ਨਹੀਂ, ਜੇ ਉਹਦੀ ਨਜ਼ਰ ਹੋ ਜਾਏ ਤਾਂ ਪ੍ਰਵਾਨ ਹੋਈਦਾ ਹੈ। ਸਾਹਿਬ ਨੇ ਸ਼ਬਦ ਵਰਤੇ, ਮਹੱਲਾ ਤੀਜਾ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਤਮ ਕਾ ਜੈ ਭਾਵ ਹੈ, ਭੈਂਦੇ ਇਹ ਤਾਂ ਮਾਲਕ ਦੀ ਦਾਤ ਹੈ, ਜਿਹਨੂੰ ਮਰਜ਼ੀ ਉਹ ਦੇ ਦੇ। ਸਹਿਬ ਬਾਬਾ ਫਰੀਦ ਸਾਹਿਬ ਤੇ ਕਬੀਰ ਸਾਹਿਬ ਦੇ ਕਥਨ ਅਨੁਸਾਰ ਭਾਈ ਗੁਰਦਾਸ ਜੀ ਹੁਣਾਂ ਦਾ ਇੱਕ ਕਵਿਤ ਆਉਂਦਾ, ਉਸ ਕਵਿਤ ਦੀਆਂ ਚਾਰ ਪੰਕਤੀਆਂ ਨੇ। ਭਾਈ ਸਾਹਿਬ ਨੇ ਉਸ ਕਵਿਤ ਵਿੱਚ ਕਮਾਲ ਦੇ ਬਚਨ ਕੀਤੇ ਤੇ ਅੱਜ ਦੇ ਸ਼ਬਦ ਦੇ ਅਰਥ ਕਰਨ ਵਿੱਚ ਉਹ ਸਹਾਇਕ ਨੇ। ਕਹਿੰਦੇ ਜੋਈ ਪ੍ਰਭ ਭਾਵ ਹੈ ਤਾਂ ਸੋਭਤ ਜਗਾਏ ਜਾਵੇ ਜਾਏ, ਜੇ ਪਰਮਾਤਮਾ ਨੂੰ ਕੋਈ ਭਾਵ ਜਾਏ, ਜੋਈ ਪ੍ਰਭ ਭਾਵ ਹੈ ਤਾਂ ਸੋਭਤ ਜਗਾਏ ਜਾਏ, ਜਾਗਤ ਬਹਾਵੈ ਤਾਂ ਜਾਏ ਨਾ ਬੁਲਾਵੇ। ਕਹਿੰਦੇ ਜਿਹੜੀ ਜੀਵ ਰੂਪੀ ਇਸਤਰੀ ਪਰਮਾਤਮਾ ਨੂੰ ਭਾ ਗਈ ਹੈ ਨਾ, ਭਾਵੇਂ ਉਹ ਮਾਇਆ ਦੀ ਨੀਂਦ ਵਿੱਚ ਬਾਸ਼ਮੁਖੀ ਸੁੱਤੀ ਏ, ਤੇ ਜਦੋਂ ਆਪਣੀ ਮਿਹਰ ਕਰਨ ਤੇ ਆਵੇ ਤੇ ਸੁੱਤਿਆਂ ਨੂੰ ਵਿਖਾ ਕੇ ਦਾਤਾਂ ਦੇ ਦਿੰਦਾ। ਤੇ ਕਹਿੰਦੇ ਜੇ ਕੋਈ ਜਾਗਣ ਦਾ ਮਾਣ ਕਰੀ ਜਾਏ ਕਿ ਮੇਰਾ ਇੰਨਾ ਹੱਕ ਬਣਦਾ, ਮੈਂ ਇੰਨੀ ਬੰਦਗੀ ਕੀਤੀ, ਕਹਿੰਦੇ ਕਈ ਵਾਰੀ ਜਾਗ ਦੇ ਖਾਲੀ ਤੁਰ ਜਾਂਦੇ ਨੇ ਤੇ ਸੁੱਤੇ ਝੋਲੀਆਂ ਭਰ ਜਾਂਦੇ। ਜੋਈ ਪ੍ਰਭ ਭਾਵ ਹੈ ਤਾਂ ਸੋਭਤ ਜਗਾਏ ਜਾਵੇ, ਜਾਗਤ ਬਿਹਾਵੇ ਤਾਂ ਜਾਏ ਨਾ ਬੁਲਾਵੇ। ਜੋਈ ਪ੍ਰਭ ਭਾਵ ਹੈ ਤਾਂ ਮਾਨਨ ਮਨਾਵੇ ਧਾਏ, ਕਹਿਣ ਲੱਗੇ ਸੇਵਕ ਸਰੂਪ ਸੇਵਾ ਕਰਤ ਨਾ ਭਾਵੇ। ਕਿ ਜੇ ਪ੍ਰਮਾਤਮਾ ਨੂੰ ਭਾਵੇ, ਜਿਹੜਾ ਹੰਕਾਰ ਦੀਆਂ ਰੋਜ਼ ਗੱਲਾਂ ਕਰਦਾ, ਮੈਂ ਮੇਰੀ ਦੀਆਂ ਗੱਲਾਂ ਕਰਦਾ, ਮੇਰਾ ਵਾਹਿਗੁਰੂ ਮਿਹਰ ਕਰੇ, ਕਈ ਵਾਰੀ ਉਹ ਮੈਂ ਕਰਨ ਵਾਲਿਆਂ ਨੂੰ ਵੀ ਤਾਰ ਦਿੰਦਾ ਹੈ, ਤੇ ਕਈ ਜਿਹੜੇ ਨੇ ਹੱਥ ਜੋੜ ਕੇ ਸੇਵਕ ਸਰੂਪ ਬਣੇ ਰਹਿੰਦੇ ਨੇ, ਜੇ ਨਾ ਭਾਏ ਜਾਣ ਤੇ ਸੱਚ ਜਾਣੋ ਉਹ ਵੀ ਖਾਲੀ ਚਲੇ ਜਾਂਦੇ, ਇਹ ਉਸ ਦੀ ਆਪਣੀ ਮਿਹਰ ਹੈ। ਤੀਜਾ ਬਚਨ ਕੀਤਾ, ਕਹਿਣ ਲੱਗੇ ਜੋਈ ਪ੍ਰਭ ਭਾਵੇ ਤਾਂ ਬੀਜ ਕਾ ਰਜਾਵੇ, ਆਪਾਂ ਕਾਚ ਕਾਚ ਆਵੇ ਤਾਂ ਪੱਗ ਨਾ ਲਗਾਵੇ। ਜਿਹੜੀ ਉਹਨੂੰ ਭਾਗਿਆ ਜੀਵ ਇਸਤਰੀ, ਤੇ ਸੱਜਣੋ ਉਹਦਾ ਭਾਵੇਂ ਮਨ ਨਾ ਵੀ ਮੰਨੇ ਨਾ ਜਗਿਆਸੂ ਦਾ, ਰੀਝ ਕਰ ਜਾਵੇ ਉਹ ਇੰਨਾ ਦਿਆਲੂ ਹੈ, ਉਸ ਪੱਥਰ ਦਿਲ ਨੂੰ ਵੀ ਨਰਮ ਕਰਕੇ ਨਾਮ ਦੀਆਂ ਦਾਤਾਂ ਦਾ ਬੀਜ ਬੀਜ ਦਿੰਦਾ, ਉਹਨਾਂ ਦੇ ਉੱਤੇ ਰੀਝ ਜਾਂਦਾ। ਜੋ ਹੀ ਪ੍ਰਭ ਪਾਵੇ ਤਾਂ ਰੀਝ ਕਰ ਜਾਵੇ, ਆਪਾਂ ਸਾਸ ਖਾਸ ਆਵੇ ਤਾਂ ਪੱਗ ਨਾ ਲਗਾ ਦੀ, ਤੇ ਜਿਹੜਾ ਬੜਾ ਆਦਰ ਵੀ ਚੱਲੇ ਆਪਣੇ ਸਵਾਰਥ ਵਾਰ ਕੇ ਚੱਲੇ ਉਹ ਪਰਮਾਤਮਾ ਦੇ ਪੈਰਾਂ ਨੇੜੇ ਵੀ ਨਹੀਂ ਜਾ ਸਕਦਾ। ਕਹਿੰਦੇ ਨੇ ਜੋ ਹੀ ਪ੍ਰਭ ਭਾਵੇ ਤਾਂ ਸਭੈ ਬਨ ਆਵੇ, ਕਹਿੰਦੇ ਤਾਂ ਕਿ ਮਹਿਮਾ ਅਪਾਰ ਨਾ ਕਹਿਤ ਬਨ ਆਵੀ। ਜਿਹੜਾ ਪਰਮਾਤਮਾ ਨੂੰ ਭਾ ਗਿਆ ਉਹਦੀ ਕੀ ਮਹਿਮਾ ਕਰੇਗਾ, ਕਿਹੜੇ ਜਪ ਦੀ ਗੱਲ ਕਰੇਗਾ, ਕਿਹੜੇ ਤਪ ਦੀ ਗੱਲ ਕਰੇਗਾ, ਕਿਹੜੇ ਨਾਮ ਦੀ ਗੱਲ ਕਰੇਗਾ। ਜਿਹੜਾ ਭਾ ਗਿਆ ਸੱਜਣਾ ਉਹਦਾ ਸਭ ਕੁਛ ਹੀ ਪ੍ਰਵਾਨ ਹੈ। ਇੱਕ ਵਾਰ ਬੜੀ ਸੋਹਣੀ ਇੱਕ ਘਟਨਾ ਕਿਸੇ ਸੱਜਣ ਨੇ ਕਹੀ ਸੀ। ਵੈਸੇ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਉਹਨੂੰ ਕੋਟ ਕੀਤਾ। ਕਿੰਨੇ ਇੱਕ ਸੱਜਣ, ਕੋਈ ਉਹਨੂੰ ਮੂਸਾ ਸਾਹਿਬ ਦੇ ਨਾਲ ਜੋੜਦਾ, ਕੋਈ ਕਿਸੇ ਫਕੀਰ ਹੋਰ ਨਾਲ ਜੋੜਦਾ। ਮੈਂ ਕਹਿੰਦਾ ਹੁੰਦਾ ਵਾ ਨਾ ਜਿਸ ਮਰਜ਼ੀ ਨਾਲ ਲਾ ਦਿਓ, ਪਰ ਉਹਦੇ ਵਿੱਚ ਸਾਨੂੰ ਤੱਤ ਕੀ ਮਿਲਦਾ, ਆਪਾਂ ਤੱਤ ਵਾਲੇ ਪਾਸੇ ਚੱਲੇ। ਕਹਿੰਦੇ ਕਿ ਪਰਮਾਤਮਾ ਦੇ ਦਰ ਤੇ ਤੁਲੇ ਜਾਂਦੇ ਨੇ ਮੂਸਾ ਸਾਹਿਬ ਜਾਂ ਉਹ ਫਕੀਰ, ਰਸਤੇ ਵਿੱਚ ਕੀ ਦੇਖਦੇ ਨੇ ਕਿ ਸੰਘਣੇ ਪੱਤਰਾਂ ਵਾਲਾ ਰੁੱਖ ਹੈ, ਉਸ ਰੁੱਖ ਦੇ ਥੱਲੇ ਇੱਕ ਨੌਜਵਾਨ ਬੈਠਾ ਤੇ ਉਸ ਨੌਜਵਾਨ ਨੇ ਚੌਂਕੜਾ ਮਾਰਿਆ, ਉਹਦੇ ਅਰਧ ਨੇਤਰ ਬੰਦ ਨੇ, ਅੱਧੇ ਕੁ ਬੰਦ ਨੇ, ਪਰਮਾਤਮਾ ਦੇ ਬਿਰਧ ਵਿੱਚ ਉਹਦੇ ਚਿੰਤਨ ਵਿੱਚ ਬੈਠਾ। ਤੇ ਜਦੋਂ ਫਕੀਰ ਨੂੰ ਲੰਘਦਿਆਂ ਦੇਖਿਆ ਤੇ ਮਨ ਨੇ ਕਿਹਾ ਮਾਣਾ ਤੂੰ ਵੀ ਬੈਠਾ, ਫਕੀਰ ਵੀ ਜਾਂਦਾ ਪਿਆ, ਪਤਾ ਨੀ ਕਿੰਨਾ ਕੁ ਅੰਦਰੋਂ ਭਰਿਆ ਭਾਂਡਾ ਹੋਣਾ। ਉਹ ਲੰਘਦੇ ਨੂੰ ਸਵਾਲ ਕੀਤਾ ਤੇ ਰੁਕ ਗਏ। ਕਹਿੰਦੇ ਤੁਸੀਂ ਚੱਲੇ ਕਿੱਥੋਂ, ਰੋਜ਼ ਇੱਥੋਂ ਲੰਘਦੇ? ਫਕੀਰ ਨੇ ਕਿਹਾ, ਕਹਿਣ ਲੱਗਾ ਮੈਂ ਖੁਦਾ ਦੇ ਦਰ ਤੇ ਉਹਦੇ ਨਾਲ ਗੱਲਾਂ ਕਰਨ ਚੱਲਾ, ਮੈਂ ਰੋਜ਼ ਆਪਣੇ ਪ੍ਰਭੂ ਨਾਲ ਗੱਲਾਂ ਕਰਨਾ ਵਾ। ਤੇ ਇਹਨੂੰ ਇਹ ਮਤ ਸਮਝਿਓ ਵੀ ਕੇਵਲ ਮਨੋਕਲਪਤ ਹੀ ਇਹ ਸ਼ਬਦ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੇ ਜੁੜੇ ਨੇ ਉਹ ਪ੍ਰੀਤਮ ਦੇ ਨਾਲ ਰੋਜ਼ ਹੀ ਗੱਲਾਂ ਕਰਦੇ। ਸਾਹਿਬ ਬਾਬਾ ਕਬੀਰ ਜੀ ਨੇ ਤਿੰਨ ਸ਼ਲੋਕ ਹੈ, ਉਹ ਕਹਿੰਦੇ ਨੇ ਕਿ ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੀ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅੱਖਾਂ ਕਿਉਂ ਨੀਵੀਆਂ ਕਰਕੇ ਰੱਖਦੇ ਹੋ, ਹਰ ਵੇਲੇ ਨੀਵੀਂ ਪਾ ਕੇ? ਤੇ ਕਬੀਰ ਸਾਹਿਬ ਕਹਿੰਦੇ ਹਕੀਕਤ ਇਹ ਵੇ ਨਾ, ਮੇਰਾ ਸੱਜਣ ਮੇਰੇ ਸਿਰਦੇ ਵਿੱਚ ਆ ਕੇ ਬੈਠਾ ਹੈ, ਕੀ ਕਰਾਂ, ਇੰਨਾ ਪਿਆਰਾ ਉਹਨੂੰ ਵੇਖਣ ਤੋਂ ਬਿਨਾਂ ਮੇਰੀਆਂ ਅੱਖਾਂ ਕਿਸੇ ਹੋਰ ਨੂੰ ਵੇਖਦੀ ਨਹੀਂ, ਸਾਰਾ ਦਿਨ ਆਪਣੇ ਸੱਜਣ ਨੂੰ ਵੇਖੀ ਜਾਂਦੀ ਆ। ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਏ, ਸਭ ਰਸ ਖੇਲੂ ਪੀ ਸੌ ਪੀ ਸੌ ਪਾਤਸ਼ਾਹ ਪੀ ਨਾਲ ਪਤੀ ਨਾਲ ਕਿਸੂ ਲਿਖਾਵੂ ਨਾਹੀ। ਮੇਰਾ ਦਿਲ ਕਰਦਾ ਮੈਂ ਨੀਵੀਂ ਪਾ ਕੇ ਰੱਖਾਂ, ਮੈਂ ਆਪਣੇ ਪਤੀ ਦੇ ਪ੍ਰੇਮ ਨੂੰ ਕਿਸੇ ਨੂੰ ਸਾਂਝਾ ਨਹੀਂ ਕਰ ਸਕਦੀ, ਸਭ ਰੋਜ਼ ਖੇਲੂ ਪੀ ਸੌ ਕਿਸੂ ਲਿਖਾਵੂ ਨਾਹੀ। ਫਿਰ ਜਦੋਂ ਅਗਲੀ ਅਵਸਥਾ ਮਿਲੀ ਨਾ, ਮਨਾ ਅੱਖਾਂ ਤੋਂ ਨੀਵਿਆਂ ਕਰੀ ਬੈਠਾ। ਦੇਖੋ ਅਸਲ ਵਿੱਚ ਇਹ ਤਿੰਨ ਅਵਸਥਾਵਾਂ ਨੇ, ਕਿੰਨੇ ਅੱਖਾਂ ਤੋਂ ਨੀਵੀਆਂ ਕੀਤੀਆਂ ਨੇ, ਅੱਖਾਂ ਖੋਲ ਕੇ ਚੱਕ ਸਾਰੀ ਦੁਨੀਆਂ ਨੂੰ ਦੇਖ, ਪਰਮਾਤਮਾ ਕੱਲਾ ਤੇਰੇ ਦੇ ਵਿੱਚ ਨਹੀਂ, ਘੱਟ ਘੱਟ ਵਿੱਚੋਂ ਬੋਲਦਾ ਪਿਆ ਤੇ ਸਾਰਿਆਂ ਵਿੱਚ ਉਹਨੂੰ ਵੇਖ ਲੈ। ਪਹਿਲਾ ਸ਼ਲੋਕ ਹੈ, ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਿਸ ਖੇਲੂ ਪੀ ਸੌ ਕਿਸੋ ਲਿਖਾਵੋ ਨਾਹੇ। ਅੱਗੇ ਕਹਿੰਦੇ ਆਖ ਜਾਮ ਚੌਸਠ ਗਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਘੱਟ ਦੇਖੋ ਪੀਓ। ਕਹਿੰਦੇ ਮੈਨੂੰ ਨੀਵੀਂ ਅੱਖਾਂ ਪਾਉਣ ਦੀ ਕੀ ਲੋੜ ਹੈ, ਕਿਹੜਾ ਹਿਰਦਾ ਜਿਹੜਾ ਮੇਰੇ ਪਰਮਾਤਮਾ ਪਤੀ ਤੋਂ ਬਿਨਾਂ ਹੈ, ਤੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਪੁਕਾਰ ਕੇ ਕਿਹਾ ਘੱਟ ਘੱਟ ਮੈਂ ਹਰਜੂ ਬਸੈ। ਅਗਲੀ ਤੋਖੇ ਗਿਆਨੀਆਂ ਕਥਾ ਕਰਨ ਵਾਲਿਆਂ ਨੇ ਨਹੀਂ, ਕੇਵਲ ਲਿਖਣ ਵਾਲੇ ਬੁੱਧੀਜੀਵੀਆਂ ਨੇ ਨਹੀਂ, ਪਤਾ ਕਿੰਨਾ ਵੇਖਿਆ ਸੰਤਨ ਕਹੋ ਪੁਕਾਰ। ਕਹਿੰਦੇ ਨੇ ਰੱਬ ਦੇ ਸੰਤਾਂ ਨੂੰ ਸਮਝ ਪੈ ਗਈ ਘਰ ਘਰ ਵਿੱਚ ਮੇਰਾ ਪ੍ਰੀਤਮ ਪਿਆ ਵੱਖਦਾ। ਕਹਿਣ ਲੱਗੇ ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹੋ ਪੁਕਾਰ। ਤੇ ਕਬੀਰ ਸਾਹਿਬ ਕਹਿੰਦੇ ਨੇ ਆਖ ਜਾਮ ਚੌਸਠ ਗਰੀ ਤੋ ਨਰਖ ਤਰੇ ਜੀਓ, ਨੀਚੇ ਲੋਇਨ ਕਿਉਂ ਕਰੂ ਸਭ ਘੱਟ ਦੇਖੋ ਪੀਓ। ਹੁਣ ਜਦੋਂ ਅਗਲਾ ਬਚਨ ਉਹਨਾਂ ਕਿਹਾ, ਅਗਲੀ ਅਵਸਥਾ ਕੀ ਸੀ? ਪਹਿਲੀ ਸੀ ਕੇਵਲ ਮੈਨੂੰ ਆਪਣੇ ਵਿੱਚੋਂ ਦਿਖਦਾ, ਅੱਗੋਂ ਸਮਝ ਪੈ ਗਈ ਕਿਹੜੀ ਥਾਂ ਜਿੱਥੇ ਪ੍ਰਮਾਤਮਾ ਨਹੀਂ। ਤੇ ਤੀਜੀ ਅਵਸਥਾ ਸੀ ਕਿਹਨੇ, ਹੁਣ ਮੈਨੂੰ ਇਹ ਨੀ ਪਤਾ ਲੱਗਦਾ ਕਿ ਮੇਰੇ ਅੰਦਰ ਜਿੰਦ ਰਹਿੰਦੀ ਹੈ ਕਿ ਮੇਰੀ ਜਿੰਦ ਵਿੱਚ ਪ੍ਰਮਾਤਮਾ ਰਹਿੰਦਾ, ਸਮਝ ਨੀ ਪੈਂਦੀ। ਸੁਣ ਸਖੀ ਸ਼ਬਦ ਵਰਤੇ ਨੇ, ਜੀ ਮੈਂ ਪੀਓ ਬਸੈ, ਪੀ ਮੈਂ ਬਸੈ ਕੇ ਜੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕੇ ਪੀਓ। ਮੈਨੂੰ ਇਹ ਨਹੀਂ ਸਮਝ ਪੈਂਦੀ ਮੇਰੇ ਅੰਦਰ ਜੀਓ ਏ ਕਿ ਪੀਓ ਏ। ਕਹਿਣ ਲੱਗੀ ਮੇਰੀ ਜਿੰਦੀ ਮੇਰਾ ਪਰਮਾਤਮਾ ਬਣ ਗਿਆ, ਆਪ ਅੰਦਰ ਆਪਣੇ ਆਪ ਨੂੰ ਹਲੂਲ ਕਰ ਦਿੱਤਾ। ਹਲੂਲ ਦਾ ਅਰਥ ਹੁੰਦਾ ਉਹਦੇ ਵਿੱਚ ਅਭੇਦ ਕਰ ਦਿੱਤਾ, ਮਿਲਾ ਦਿੱਤਾ। ਹੁਣ ਉਸ ਜਿਹੜੀ ਮੈਂ ਬੇਨਤੀ ਕਰ ਰਹੀ ਹਾਂ, ਤੁਰਿਆ ਜਾਂਦਾ ਫਕੀਰ ਤੇ ਸਵਾਲ ਕਰਦਾ ਉਹ ਸੱਜਣ, ਕਹਿੰਦਾ ਬਾਬਾ ਤੂੰ ਰੋਜ਼ ਇੱਥੋਂ ਲੰਘਣਾ, ਰੋਜ਼ ਨੇਮ ਮੈਂ ਤੇਰਾ ਦੇਖਣਾ, ਤੂੰ ਜਾਣਾ ਕਿੱਥੇ? ਕਹਿਣ ਲੱਗੇ ਮੈਂ ਜਾਣਾ ਵਾ ਖੁਦਾ ਦੀ ਇਬਾਦਤ ਕਰਨ, ਆਪਣੇ ਪਿਆਰੇ ਮਹਿਬੂਬ ਨਾਲ ਗੱਲਾਂ ਕਰਨ। ਕਹਿੰਦੇ ਉਹ ਨੌਜਵਾਨ ਜਿਹਨੇ ਚੌਂਕੜਾ ਮਾਰਿਆ ਸੀ ਉੱਠ ਕੇ ਖਲੋ ਗਿਆ। ਕਹਿਣ ਲੱਗਾ ਬਾਬਾ ਇੱਕ ਕੰਮ ਕਰੀ, ਜਿਸ ਨਾਲ ਤੂੰ ਰੋਜ਼ ਗੱਲਾਂ ਕਰਨ ਜਾਂਦਾ ਮੇਰੀ ਉੱਥੋਂ ਤੱਕ ਪਹੁੰਚ ਨਹੀਂ, ਬਸ ਇੱਕ ਗੱਲ ਨੂੰ ਪੁੱਛ ਕੇ ਆ ਗਈ ਕਿ ਜਿਹੜਾ ਤੇਰੀ ਭਗਤੀ ਵਿੱਚ ਉੱਥੇ ਬੈਠਾ ਉਹਨੂੰ ਕਿੰਨਾ ਕੁ ਸਮਾਂ ਲੱਗੇਗਾ ਤੇਰੇ ਦਰ ਤੇ ਆਉਣ ਲਈ? ਕਹਿੰਦੇ ਨੇ ਉਹ ਸੱਜਣ ਨੇ ਕਿਹਾ ਵੀ ਠੀਕ ਹੈ, ਗਿਆ ਪ੍ਰਭੂ ਤੇ ਪੁੱਛਿਆ ਵੀ ਉਹ ਨੌਜਵਾਨ ਇੱਕ ਬੈਠਾ ਹੈ, ਉਹ ਜਦੋਂ ਮੈਂ ਲੰਘਣਾ ਰੋਜ਼ ਉੱਥੇ ਬੈਠਾ ਦੇਖਣਾ, ਅੱਜ ਉਹਨੇ ਪੁੱਛਿਆ ਵੀ ਕਿੰਨਾ ਕੁ ਸਮਾਂ ਲੱਗੇਗਾ ਤੇਰੇ ਤੱਕ ਪਹੁੰਚ ਗਿਆ। ਤੇ ਅੱਗੋਂ ਕਹਿੰਦੇ ਨੇ ਪਿਆਰੇ ਰੱਬ ਨੇ ਆਵਾਜ਼ ਦਿੱਤੀ ਉਹਨੂੰ ਕਹੀ ਕਿ ਜਿੰਨੇ ਰੁੱਖ ਦੇ ਪੱਤੇ ਨੇ ਇੰਨੇ ਜਨਮ ਲੱਗਣਗੇ ਤਾਂ ਤੂੰ ਪਹੁੰਚੇਗਾ। ਜਿਸ ਰੁੱਖ ਥੱਲੇ ਬੈਠਾ ਹੈ ਨਾ, ਇਹ ਜਿੰਨੇ ਦੇ ਪੱਤੇ ਨੇ ਸੰਘਣੇ, ਇੰਨਾ ਸਮਾਂ ਲੱਗੇਗਾ ਤੇ ਤਾਂ ਪਹੁੰਚੇਗਾ। ਉਹਨੇ ਸੋਚਿਆ ਵੀ ਜੇ ਜਾ ਕੇ ਦੱਸਿਆ ਤੇ ਉਹਨੇ ਕੋਈ ਭਗਤੀ ਥੋੜਾ ਕਰਨੀ, ਉਹਨੇ ਕਹਿਣਾ ਕਿ ਜਨਮ ਹੀ ਇੰਨੇ ਲੱਗਣੇ ਨੇ, ਮੈਂ ਰੱਬ ਤੋਂ ਕੀ ਲੈਣਾ, ਪਤਾ ਨੀ ਕਦੋਂ ਇੰਨੇ ਜਨਮ ਭੋਗਾ ਤਾਂ ਮਿਲੇ। ਉਹ ਫਕੀਰ ਉਸ ਨੌਜਵਾਨ ਨੂੰ ਮਿਲਿਆ ਨੀ, ਵਾਪਸੀ ਤੇ ਚਲਾ ਗਿਆ। ਨੌਜਵਾਨ ਇੰਤਜ਼ਾਰ ਕਰਦਾ ਪਿਆ, ਅੱਜ ਆਉਂਦਾ ਕੱਲ ਆਉਂਦਾ, ਕਹਿੰਦੇ ਅੱਜ ਕੀ ਹੋਇਆ? ਫਿਰ ਉਹ ਫਕੀਰ ਲੰਘਿਆ ਤੇ ਨੌਜਵਾਨ ਨੇ ਆਵਾਜ਼ ਦਿੱਤੀ, ਬਾਬਾ ਮੇਰਾ ਸੁਨੇਹਾ ਪਹੁੰਚਾਏ ਅੱਗੇ? ਫਕੀਰ ਆ ਕੇ ਕਹਿੰਦਾ ਬੇਟਾ ਪਹੁੰਚਾਇਆ ਜ਼ਰੂਰ ਏ, ਪਰ ਜਿਹੜਾ ਉੱਤਰ ਦਿੱਤਾ ਉਹ ਮੈਂ ਤੈਨੂੰ ਦੱਸ ਨਹੀਂ ਸਕਦਾ। ਨੌਜਵਾਨ ਦੀਆਂ ਅੱਖਾਂ ਚਮਕ ਆ ਗਈ, ਕਹਿੰਦਾ ਮੈਨੂੰ ਦੱਸ ਤਾਂ ਸਹੀ ਕਿ ਮੇਰੇ ਮਹਿਬੂਬ ਨੇ ਮੈਨੂੰ ਕਿਹਾ ਕੀ ਹੈ, ਮੇਰੇ ਲਈ ਕੀ ਉੱਤਰ ਮਿਲਿਆ ਹੈ? ਕਹਿੰਦਾ ਮੈਨੂੰ ਇੰਜ ਲੱਗਦਾ ਜੇ ਮੈਂ ਦੱਸਿਆ ਤੇ ਤੂੰ ਨਾਸਤਕ ਨਾ ਹੋ ਜਾਏ, ਤੂੰ ਸੋਚੇਗਾ ਵੀ ਇਹ ਗੱਲ ਕੀ ਹੈ। ਉਹ ਕਹਿੰਦਾ ਨਹੀਂ ਬਾਬਾ ਮੈਨੂੰ ਇੱਕ ਵਾਰੀ ਦੱਸ ਦੇ। ਕਹਿੰਦਾ ਮੈਂ ਤੇਰੇ ਬਾਰੇ ਪੁੱਛਿਆ ਸੀ ਕਿ ਮਿਲਾਪ ਲਈ ਕਿੰਨਾ ਕੁ ਹੋਰ ਸਮਾਂ ਬਾਕੀ ਏ, ਤੇ ਆਵਾਜ਼ ਆਈ ਸੀ ਜਿੰਨੇ ਰੁੱਖ ਦੇ ਪੱਤੇ ਨੇ ਇੰਨੇ ਜਨਮ ਲੱਗਣਗੇ ਤਾਂ ਮਿਲੇਗਾ। ਤੇ ਨੌਜਵਾਨ ਇੱਕੋ ਦਮ ਨੱਚਣ ਲੱਗ ਪਿਆ, ਖੁਸ਼ੀ ਨਾਲ ਉਹਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ। ਹੱਥ ਜੋੜ ਕੇ ਕਹਿੰਦਾ ਹੇ ਮੇਰੇ ਪਿਆਰੇ ਵਾਹਿਗੁਰੂ, ਹੇ ਮੇਰੇ ਭਗਵਾਨ, ਤੇਰਾ ਕੁਟਾਨ ਕੋਲ ਸ਼ੁਕਰ। ਉਹ ਫਕੀਰ ਕਹਿੰਦਾ ਮੈਂ ਸੋਚਿਆ ਤੂੰ ਨਾਸਤਕ ਹੋਵੇਗਾ, ਤੂੰ ਸ਼ੁਕਰ ਕਰਨਾ? ਉਹ ਕਹਿੰਦਾ ਗੱਲ ਰੁੱਖ ਦੇ ਪੱਤਿਆਂ ਦੀ ਨਹੀਂ, ਗੱਲ ਜਨਮਾਂ ਦੀ ਨਹੀਂ, ਇਹ ਤਾਂ ਹੈ ਨਾ ਕਿ ਇੱਕ ਦਿਨ ਮੈਂ ਪਿਆਰੇ ਦੇ ਘਰ ਪਹੁੰਚਣਾ ਜ਼ਰੂਰ ਹੈ, ਸਮਾਂ ਜਿਤਨਾ ਮਰਜ਼ੀ ਲੱਗ ਜਾਏ, ਪਰ ਇਹ ਤਾਂ ਨਹੀਂ ਨਾ ਕਿ ਤੈਨੂੰ ਥਾਂ ਹੀ ਨਸੀਬ ਨਹੀਂ ਹੋਣੀ, ਭਾਵੇਂ ਜਿੰਨੇ ਮਰਜ਼ੀ ਜਿੰਨੇ ਪੱਤੇ ਹੋਣ, ਇਹਨੂੰ ਦੂਣੇ ਪੱਤੇ ਹੋਰ ਪੈਦਾ ਹੋ ਜਾਣ, ਜਿੰਨੇ ਮਰਜ਼ੀ ਜਨਮ ਲੱਗ ਜਾਣ, ਪਰ ਆਸ ਤਾਂ ਹੈ ਨਾ ਵੀ ਇੱਕ ਦਿਨ ਮੈਂ ਪਹੁੰਚਣਾ ਹੈ। ਕਹਿੰਦੇ ਜਦੋਂ ਨੌਜਵਾਨ ਨੇ ਇੰਨੀ ਗੱਲ ਕੀਤੀ ਤੇ ਰੱਬ ਮਿਲ ਗਿਆ, ਉਸੇ ਵੇਲੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਹੁਣ ਉਹ ਫਕੀਰ ਕਹਿੰਦਾ ਵੀ ਪਤਾ ਨੀ ਰੱਬ ਦਾ ਕਸੂਰ ਏ ਕਿ ਮੈਂ ਝੂਠਾ ਵਾ? ਉਹ ਕਹਿੰਦਾ ਪਰਮਾਤਮਾ ਮੈਨੂੰ ਇੱਕ ਗੱਲ ਦੀ ਸਮਝ ਨੀ ਪਈ, ਮੈਨੂੰ ਪਰਸੋਂ ਤੂੰ ਕਹਿੰਦਾ ਪਿਆ ਵੀ ਜਿੰਨੇ ਪੱਤੇ ਨੇ ਇੰਨੇ ਜਨਮ ਲੱਗਣੇ ਨੇ ਤਾਂ ਸਾਈ ਮਿਲਣਾ, ਹੁਣ ਤੂੰ ਦਿਨ ਤਾਂ ਦੋ ਨੀ ਪੈਣ ਦਿੱਤੇ ਜਨਮ ਦੀ ਗੱਲ ਛੱਡੋ, ਆ ਦੂਜੇ ਦਿਨ ਤੂੰ ਆ ਕੇ ਮਿਲਿਆ, ਮੈਨੂੰ ਇੱਕ ਗੱਲ ਦੱਸ ਵੀ ਮੈਂ ਝੂਠਾ ਵਾ ਜਾਂ ਤੂੰ ਜਵਾਬ ਦੇ ਕੇ ਜਿਹੜੀ ਜ਼ਬਾਨ ਕਰਨਾ ਉਹ ਤੋਂ ਮੁੱਕਰ ਗਿਆ। ਕਹਿਣ ਲੱਗੇ ਗੱਲ ਸੁਣ ਮੇਰੀ, ਜਿੱਦਣ ਮੈਂ ਤੈਨੂੰ ਉੱਤਰ ਦਿੱਤਾ ਸੀ ਉਦਣ ਮੈਂ ਸੱਚਾ ਸਾਂ, ਤੇ ਕਹਿਣ ਲੱਗੇ ਅੱਜ ਵੀ ਮੈਂ ਸੱਚਾ ਵਾਂ। ਉਹ ਕਹਿੰਦਾ ਕਾਹਦਾ ਸੱਚਾ? ਉਦਣ ਤੂੰ ਕਿਹਾ ਸੀ ਕਈ ਜਨਮ ਜਿੰਨੇ ਪੱਤੇ ਉਨੇ ਜਨਮ, ਤੇ ਅੱਜ ਤੂੰ ਦੂਜੇ ਦਿਨ ਹੀ ਆ ਮਿਲਿਆ। ਕਹਿਣ ਲੱਗੇ ਹਕੀਕਤ ਇਹੀ, ਜਿਹੜੀ ਅੰਦਰ ਦੀ ਸ਼ਰਧਾ, ਜਿਹੜੀ ਅੰਦਰ ਦੀ ਭਾਵਨਾ, ਜਿਹੜੇ ਅੰਦਰ ਦੀ ਸ਼ੁਕਰ ਦੀ ਭਾਵਨਾ, ਇੰਨੇ ਜਨਮ ਲੱਗ ਕੇ ਬਣਨੀ ਸੀ ਨਾ, ਬਸ ਦੋ ਦਿਨਾਂ ਚ ਬਣ ਗਈ। ਕਹਿਣ ਲੱਗੇ ਸਾਰੇ ਜਨਮਾਂ ਦੀ ਖੇਡ ਖਤਮ, ਅੱਜ ਹੀ ਇਹਨੂੰ ਮਿਲਾਪ ਹੋ ਗਿਆ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੋ ਸਕਦਾ ਗਿਣਤੀਆਂ ਮਿਣਤੀਆਂ ਚ ਨਾ ਪਈ, ਪਰਮਾਤਮਾ ਬੇਪਰਵਾਹ ਹੈ, ਕੀ ਪਤਾ ਕਦੋਂ ਤੇਰੇ ਤੇ ਤੁਰਤ ਪੈ। ਤਾਂ ਹੀ ਬਾਬੇ ਕਬੀਰ ਜੀ ਨੇ ਕਿਹਾ ਸੀ ਹੈ ਹਜ਼ੂਰ ਕੱਪ ਦੂਰ ਬਤਾਓ, ਇਹ ਨਾ ਕਹੀ ਜਾ ਬੜੇ ਜਨਮ ਲੱਗਣੇ ਨੇ, ਦੇਖ ਦੁੰਦਰ ਬੰਦੋ ਸੁੰਦਰ ਪਾਵੋ, ਤੂੰ ਆਪਣੇ ਦਵੰਦ ਕਰਨ ਵਾਲੇ ਮਨ ਨੂੰ ਬੰਨ ਤਾਂ ਸਹੀ ਰੱਬਾ ਜੀ ਤੇਰੇ ਕੋਲ। بابے فرید نے کیا کہنے لگے، آج ملاوا شیخ فرید تاکم کونجڑیاں منو مچندڑیاں جنہ تیری اندریاں نے تیرے اندر نو اگ لائی، انہوں نے بن لے انہوں روک لے تو پرماتما مل سکتا ہے. اج میرے سات گرو گرنتھ صاحب نے شبد کہے نے اس شلوک دے ارتھ تے بشراما ول ضرور دھیان دیا جی. یہ شلوک ہے، ہر ناکھی او سچ وین سنائی. شبد ہرناکھی یہ دو شبدوں نال بنیا، ہرن آکھی. ہرناکھی دا ارتھ ہے جدیاں اکھاں ہرن دیاں اکھاں ورگیاں، ہرناکھی ہرن دیاں اکھاں والی. ہرناکھی کودر تے نو سچ وین سنائی. وین دا ارتھ دو نے، دیکھو ایک تے وین دا ارتھ ہوندا ہے واک شبد کہنے، ایک وین دا ارتھ ہوندا ہے موت تو بعد کیرنے کرنے. آپا کہنے ہیں وین پیا پاندا ہے، ساڈے پنجابی دے شبد نے. کہن لگے ہرناکھی کو ہرن دیاں اکھاں والی نو سچ وین سنائی. میں سچا بچن سنا چلی ہاں تے کی کہن لگی ہاں، جو تو کرے ادھارن کہ اے میری سچیے ہرندیاں اکھاں واریے، میں تینوں سچ بچن سنا آئی ہاں. جو تو جیڑا بچن تو در کے تیرا کرے ادھارن، تیرا ادھار کرے گا سچیے، جیڑے بچن میں تینوں سنا آئی ہاں. وہ کیڑے بچن نے جی؟ سندر بچن. تم سنو چبیلی، چبیلی دا ارتھ سندرتا نال پری ہوئی، جہدے کول جوبن بھی بڑا ہے. کہن لگے کہ چبیلی کہ سندری میرے سونے بچنا نو تو سن، سندر بچن تنو سمو چبیلی، تیر تیتا من سادھارن، میری اس گل نو سن لے سونی چبیلی جیو روپی استری ہے کہ تیرا پرماتما پتی جڑا ہے نا، تیر تینڈا در سے تیرا پتی من سادھارن، وہ تیرے من نو سہارا دین والا ہے، اوٹ دین والا ہے. پر کہندے مینوں سمجھ نہیں پیندی، درجن چھتی نیو رچایو. جیڑا پرماتما اتنا سونا ہے کہ چبیلیے اونوں چھڈ کے درجن نال تو اپنا پیار پائی بیٹھی، دس وکھا لے کارن. دیکھو یہ دو شبد نے، ایک وکھا درس ہوندا پیر چرن پرنے. آپ کہنے تن تن سو سہاوا شریر تھان ہے جتھے میرا گر تر ہے وکھا. ہوں اتنے وکھا مینو وکھا، میں ویکھنا چاہنی ہوں. کہن لگے درجن چھتی نیو رچایو، پرماتما نو چھڈ کے تو درجن نال پیار پایا، دس مینو سمجھا کھا. وکھا میں کارن مینو وکھا، کی کارن کہو جے چبیلے نو چھڈ کے تو چلیے دوجے پاسے تر پئی. اگے کہن لگے تو کونی نہیں تیرے چ گھاٹ کوئی نہیں، چونی نہ ہی تیرے کو چورا کوئی نہیں، اداسی کوئی نہیں، نہ ہی کسے بھگونی تے کسے گن تو تو سکھنی بھی نہیں. مینوں دس بھی نہ تو اونی ہے نہ تو چونی ہے نہ تو گنا تو بھگونی ہے. پھر چھیل چبیلا چھڈ گوایو، اس پرماتما پتی نو وائگرو چبیلے نو چھڈ دتا. درمت کرم بھگونی، یہ کرما دی سکھنی پیڑی مت پیچھے پی گئی. مینوں دس ان گڑ ہونے کے باوجود ہی پرماتما کیوں چھڈے؟ ہوں دیکھو اگے اتر ہوں شروع. میں کہنا وا کہ جی اتر دینی پی اصل ناستک نہیں، وہ نہیں کہہ سکتے دہاگن نو سمجھ کوئی نہیں. یہ مطلب وہ شکر بھی جڑی ہوئی اگو ایک بھاونا والی ہے. کہنے لگی نہ ہو بھلی، کہ میں بھلی بھی کوئی نہیں، اتر ملتا پہ. نہ ہو چکی، نہ میں کھنجی ہوں، نہ میں نہ ہی دوش ہاں، میرے وچ دوش بھی کوئی نہیں، نہ میں پھلیاں نہ تھڑکیاں نہ میرے وچ دوش ہے. کہن لگی مینو کی پوچھنی، جت ہو لائی تت ہو لگی. جدھر مینو پیارے نے لا دیتا میں ادھر تر پئی ہاں. کہن لگے تو سن سچ سندیشا، سندیشا در تے میرا سنیا سن، میں سچ سنیا تینو دینی ہاں کہ جدھر انہیں میرے لا دیتا میں اتنے لگی ہوں، میرے کوئی سمرتھا نہیں. ہوں اگلا بچن ہے سائی سہاگن، وہی سہاگ والی. سائی پاگن، وہی پاگ والی. جے تیر کرپا تاری، جہے اسے میرے پرماتما نے کرپا کر دیتی، اصل وچ او پاگاں والی. ਉਹਦੀ ਮਿਹਰ ਤੋਂ ਬਿਨਾਂ ਨਹੀਂ। ਕਹਿਣ ਲੱਗੇ ਤਿਰ ਅਵਗਣ ਤਿਸ ਕੇ ਸਭ ਗਵਾਏ, ਜਿਹਦੇ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਸਾਰੇ ਔਗਣਾਂ ਨੂੰ ਸਾੜ ਦਿੰਦਾ ਹੈ। ਫਿਰ ਔਗਣ ਤਿਸ ਕੇ ਸਭ ਗਵਾਏ, ਗੱਲ ਸਾਤੀ ਛੇਤੀ ਲਾਏ ਸਵਾਰੀ। ਕਹਿੰਦੇ ਇਹੋ ਜਿਹੀ ਜੀਵ ਇਸਤਰੀ ਨੂੰ ਉਹਨੇ ਆਪਣੇ ਗਲ ਨਾਲ, ਉਹਨੇ ਆਪਣੇ ਸੀਨੇ ਨਾਲ, ਕਹਿਣ ਤੋਂ ਮੁਰਾਦ ਇਹੋ ਜਿਹੇ ਜੀਵ ਨੂੰ ਆਪਣੇ ਅੰਤ ਨਾਲ ਲਾ ਲਿਆ। ਸਾਹਿਬ ਕਹਿਣ ਲੱਗੇ ਮੈਨੂੰ ਕੋਈ ਪਤਾ ਨਹੀਂ, ਦੋਸ਼ ਨਹੀਂ, ਕੋਈ ਕਸੂਰ ਨਹੀਂ, ਪਰ ਇੱਕ ਮੈਂ ਬੇਨਤੀ ਰੋਜ਼ ਕਰਨੀ ਆ ਕਿ ਕਰਮ ਹੀਣ ਧਨ ਕਰੇ ਬੇਨਤੀ। ਮੈਂ ਕਰਮਾਂ ਤੋਂ ਛੀਣੀ ਜੀਵ ਇਸਤਰੀ ਬੇਨਤੀ ਕਰਨੀ ਆ। ਤਦ ਨਾਨਕ ਆਵੇ ਵਾਰੀ, ਹੇ ਪਰਮਾਤਮਾ ਪਤੀ ਕਦੀ ਮੇਰਾ ਵੀ ਸਮਾਂ ਆਏਗਾ। ਕਹਿਣ ਲੱਗੇ ਸਭ ਸੁਹਾਗਣ ਮਾੜੇ ਰਲੀਆਂ, ਸਾਰੇ ਨਾਮ ਜਪਣ ਵਾਲੇ ਤੇਰੇ ਨਾਮ ਦਾ ਆਨੰਦ ਪੈ ਮਾਣਦੇ ਨੇ। ਤੂੰ ਕਿਰਪਾ ਕਰ ਇੱਕ ਦੇਵੋ ਰਾਤ ਮੁਰਾਰੀ, ਮੈਨੂੰ ਇੱਕ ਰਾਤ ਹੀ ਕਿਤੇ ਆਪਣੀ ਯਾਦ ਦੇ ਦੇ, ਇੱਕ ਰਾਤ ਹੀ ਮੈਨੂੰ ਸਿਮਰਨ ਦੇ ਦੇ, ਇੱਕ ਰਾਤ ਮੈਨੂੰ ਆਪਣਾ ਮਿਲਾਪ ਦੇ ਦੇ। ਕਹਿਣ ਲੱਗੇ ਮੈਂ ਕਰਮਾਂ ਤੋਂ ਹੀ ਨਹੀਂ, ਦੇਖੋ ਇੱਕ ਸ਼ੁਕਰ ਦੀ ਭਾਵਨਾ। ਇਹ ਨੀ ਕਹਿੰਦੇ ਭਾਵੇਂ ਮੇਰੇ ਕਰਮ ਬੜੇ ਨੇ, ਤੂੰ ਨੀ ਮੇਰੇ ਵੱਲ ਚੱਲਦਾ ਪਿਆ। ਕਹਿੰਦੇ ਨੇ ਮੈਨੂੰ ਸਮਝ ਕੋਈ ਨੀ ਪੈਂਦੀ, ਕਰਮ ਕੀਨ ਤਨ ਕਰੇ ਬੇਨਤੀ। ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਹੁਣ ਅਗਲਾ ਸਲੋਕ ਹੈ, ਕਹਿੰਦੇ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਮਾੜਾ ਕਿਉਂ ਡੋਲੀ ਜਾਂਦਾ, ਕਿਉਂ ਥਾਂ ਥਾਂ ਤੇ ਡਿੱਗਣਾ ਪਿਆ? ਤੇਰੇ ਮਨ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਇੱਕ ਪੂਰਾ ਪ੍ਰਭੂ ਹੈ, ਸਤਿਗੁਰੂ ਪੁਰਖ ਧਿਆਏ ਤੂੰ। ਤੂੰ ਸਤਿਗੁਰੂ ਪੁਰਖ ਨੂੰ ਧਿਆਣਾ ਕਰ, ਸਭ ਦੁੱਖ ਵਿਸਾਰਨ ਹਾਰ ਤੇਰੇ ਸਾਰੇ ਦੁੱਖਾਂ ਨੂੰ ਦੂਰ ਕਰੇਗਾ। ਤੇ ਮਨ ਡੋਲਦਾ ਹੈ ਨਾ, ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਤਾਂ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣ ਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕਾਹੇ ਰੇਮਨ ਕਿਤਵੈ ਉਦਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਤਾਂ ਰਿਜਕ ਆ ਗਏ ਕਰ ਧਰਿਆ। ਤੂੰ ਕਿਉਂ ਡੋਕੇ ਡੋਲੇ ਖਾਨਾ ਤੇ? ਸਾਹਿਬ ਜੀ ਕਿਰਪਾ ਤਾਂ ਕਰਦੇ ਨੇ, ਹਰ ਨਾਮਾ ਅਰਾਦ ਮਨ, ਹੇ ਮਨ ਤੂੰ ਹਰੀ ਦੇ ਨਾਮ ਨੂੰ ਅਰਾਧਿਆ ਕਰ, ਤੇ ਸਭ ਕਿਲਰਕ ਜਾਏ ਨਿਖਾਰ, ਤੇਰੇ ਤੇਰੇ ਅੰਦਰ ਦੇ ਵਿਕਾਰ ਨੇ ਉਹ ਚਲੇ ਜਾਣਗੇ, ਅੰਦਰ ਦੇ ਦੁੱਖ ਚਲੇ ਜਾਣਗੇ। ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦੇ ਪੂਰਬਲੇ ਲੇਖ ਲਿਖੇ ਨੇ, ਤਿੰਨ ਰੰਗ ਲੱਗਾ ਨਿਰੰਕਾਰ, ਰੰਗ ਦਾ ਰੱਖੇ ਪਿਆਰ, ਉਹਨਾਂ ਦਾ ਪਿਆਰ ਪ੍ਰਭੂ ਨਾਲ ਪੈ ਗਿਆ, ਨਿਰੰਕਾਰ ਨਾਲ ਪੈ ਗਿਆ। ਉਹਨੀ ਛੱਡਿਆ ਮਾਇਆ ਸੁਆਵਣਾ, ਉਹਨਾਂ ਨੇ ਛੱਡ ਦਿੱਤਾ ਮਾਇਆ ਦੇ ਸਵਾਰਥ ਨੂੰ, ਉਹਨਾਂ ਨੇ ਛੱਡ ਦਿੱਤਾ ਅੰਦਰ ਦੀ ਖੁਦ ਗਰਜੀ ਨੂੰ, ਉਹਨਾਂ ਨੇ ਛੱਡ ਦਿੱਤਾ ਅੰਦਰ ਦੇ ਤਮੇ ਨੂੰ। ਸਾਹਿਬ ਕਹਿਣ ਲੱਗੇ ਧਨ ਸੰਚਿਆ ਨਾਮ ਅਪਾਰ, ਉਹਨਾਂ ਨੇ ਪਰਮਾਤਮਾ ਦੇ ਨਾਮ ਸਾਨੂੰ ਇਕੱਤਰ ਕੀਤਾ ਹੈ, ਸੰਚਿਆ ਹੈ, ਇਕੱਠਾ ਕੀਤਾ ਹੈ। ਹੁਣ ਅਗਲਾ ਬਚਨ ਹੈ ਕਿ ਜਿਨ੍ਹਾਂ ਨੇ ਨਾਮ ਧਨ ਸੰਚਿਆ, ਉਹਨਾਂ ਦੀ ਅੱਖੇ ਪੈਰ ਦੀ ਅਵਸਥਾ ਕੀ? ਅੱਖੇ ਪੈਰ ਇੱਕ ਤੈਰ ਲਿਵੈ, ਅੱਖੇ ਪੈਰ ਉਹਨਾਂ ਦੀ ਲਿਵ ਇੱਕ ਪਰਮਾਤਮਾ ਦੇ ਚਰਨਾਂ ਦੀ ਜੁੜੀ। ਕੋਈ ਸਮਾਂ ਐਸਾ ਨਹੀਂ ਹੁੰਦਾ ਕਿ ਜਦੋਂ ਉਹਨਾਂ ਦੀ ਸੁਰਤ ਮਾਲਕ ਤੋਂ ਟੁੱਟੇ, ਤੇ ਜਦੋਂ ਕਿਤੇ ਥੋੜੀ ਜਿਹੀ ਤੋਟ ਆਵੇ ਤੇ ਉਦੋਂ ਉਹ ਬੇਨਤੀ ਵੀ ਕਰਦੇ ਨੇ, ਇੱਕ ਘੜੀ ਦਿਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਥੋੜਾ ਜਿਹਾ ਸਮਾਂ ਕਿਤੇ ਟੋਟਾ ਆਉਣ ਲੱਗੇ ਤੇ ਸ਼ਬਦ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਜ ਗੋ, ਤਾਂ ਹੁਣ ਕਦ ਮਿਲੀ ਹੈ? ਪ੍ਰਸੁੱਧ ਭਗਵੰਤਾ ਮੋਏ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਦੀ। ਸਾਹਿਬ ਕਹਿੰਦੇ ਅੱਖੇ ਪੈਰ ਇੱਕ ਪੈਰ ਲਿਵੈ, ਅੱਖੇ ਪੈਰ ਇੱਕ ਲਿਵ ਜੋੜ ਕੇ ਜੁੜੇ ਰਹਿੰਦੇ ਨੇ। ਮੰਨੇਨ ਹੁਕਮ ਅਪਾਰ, ਉਸ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ, ਉਸ ਪਰਮਾਤਮਾ ਦੇ ਹੁਕਮ ਅੱਗੇ ਸੀਸ ਝੁਕਾਉਂਦੇ ਨੇ। ਜਨ ਨਾਨਕ ਮੰਗੈ ਦਾਨ ਇੱਕ, ਦੇਹੋ ਦਰਸ਼ ਮਨ ਪਿਆਰ। ਕਹਿੰਦੇ ਮੈਂ ਇੱਕੋ ਦਾਨ ਮੰਗਣਾ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪਣੇ ਦਰਸ਼ਨਾਂ ਦੀ ਦਾਤ ਦੇ ਦੇ, ਮੇਰੇ ਮਨ ਵਿੱਚ ਤੇਰੇ ਦੀ ਭਾਵਨਾ ਪਿਆਰ ਪੈਦਾ ਹੋ ਜਾਏ। ਹੁਣ ਅੱਗੇ ਵੀ ਜੀ ਪੌੜੀ, ਕਹਿੰਦੇ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ, ਜਿਹਨੂੰ ਪਰਮਾਤਮਾ ਤੁਸੀਂ ਚੇਤੇ ਆ ਜਾਓ ਉਹਨੂੰ ਸਦਾ ਹੀ ਸੁੱਖ ਮਿਲਦਾ, ਉਹਨੂੰ ਕਦੀ ਕਮੀ ਨਹੀਂ, ਤੇ ਜਿਹਨੂੰ ਪ੍ਰਭੂ ਚੇਤੇ ਆ ਜਾਏ ਨਾ ਉਹਨੂੰ ਸਾਹਿਬ ਕਹਿੰਦੇ ਜਿਸ ਤੂੰ ਆਵੇ ਚਿੱਤ ਇਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹਿ ਦੁੱਖ, ਉਹਨੂੰ ਕਦੀ ਜਮਦੂਤਾਂ ਦਾ ਦੁੱਖ ਨਹੀਂ ਡਰ ਨਹੀਂ ਜਿਹਨੂੰ ਤੂੰ ਚੇਤੇ ਆਉਂਦਾ। ਜਿਸ ਤੂੰ ਆਵੇ ਚਿੱਤ ਤਿਸ ਕੇ ਕਾਢਿਆ, ਜਿਹਨੂੰ ਤੂੰ ਚੇਤਾ ਜਾ ਉਹਨੇ ਝੁਰਨਾ ਕਿਉਂ ਵੇ, ਉਹਨੇ ਦਿਨ ਰਾਤ ਆਪਣੇ ਆਪ ਨੂੰ ਕਲਪਾਉਣਾ ਕਿਉਂ ਵੇ। ਜਿਸ ਦਾ ਕਰਤਾ ਮਿੱਤਰ ਸਲਕਾ ਸੁਭਾਰਿਆ, ਜਿਹਦਾ ਮੇਰਾ ਵਾਹਿਗੁਰੂ ਮਿੱਤਰ ਬਣ ਜਾਏ ਉਹਦੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੁੰਦੇ ਨੇ। ਸਾਹਿਬ ਕਹਿੰਦੇ ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ, ਜਿਨ੍ਹਾਂ ਨੂੰ ਤੂੰ ਚੇਤੇ ਆ ਜਾਏ ਉਹ ਸੇਵਕ ਤੇਰੇ ਦਰ ਤੇ ਕਬੂਲ ਹੋ ਜਾਂਦੇ ਨੇ। ਜਿਸ ਤੂੰ ਆਵੇ ਚਿੱਤ ਬਹੁਤਾ ਤਿਤ ਧਨ, ਜਿਹਨੂੰ ਪਰਮਾਤਮਾ ਚੇਤੇ ਆ ਜਾਏ ਗੁਰਮੁਖੋ ਨੂੰ ਦਰ ਦਰ ਦੀ ਮੁਥਾਜੀ ਨਹੀਂ ਕਰਨੀ ਪੈਂਦੀ। ਜਿਹੜਾ ਧਨ ਅਸੀਂ ਕਹਿੰਦੇ ਹਾਂ ਨਾ ਦਿਨ ਰਾਤ ਪਾਪ ਕਰ ਕਰਕੇ ਕਹਿੰਦੇ ਹਾਂ ਲੱਭ ਜਾ, ਬੰਦਗੀ ਵਾਲੇ ਦੇ ਪੈਰਾਂ ਪਿੱਛੇ ਰੁਲਦਾ ਫਿਰਦਾ। ਦੇਖੋ ਉਹਨੂੰ ਦੌਲਤ ਦੀ ਕਮੀ ਕੋਈ ਨਹੀਂ ਤੇ ਉਹ ਇੱਧਰ ਧਿਆਨ ਨਹੀਂ ਦਿੰਦਾ, ਤੁਰਿਆ ਜਾਂਦਾ। ਜਿਸ ਤੂੰ ਆਵੇ ਚਿੱਤ ਬਹੁਤ ਆਸਿਤ ਧਨ, ਜਿਸ ਤੂੰ ਆਵੇ ਚਿੱਤ ਸੋ ਵੱਧ ਪਰਵਾਰ, ਜਿਹਨੂੰ ਤੂੰ ਚੇਤੇ ਆ ਗਏ ਉਹ ਪਰਿਵਾਰ ਦੇ ਮੋਹ ਤੋਂ ਉੱਪਰ ਉੱਠ ਕੇ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝਦਾ। ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ, ਜਿਹਨੂੰ ਤੂੰ ਚੇਤੇ ਆ ਗਏ ਪਿਆਰਿਓ ਉਹਨੇ ਕਹਿੰਦੇ ਆਪਣੀ ਸਾਰੀ ਕੁੱਲ ਦੇ ਭਲਾ ਕਰ ਲਿਆ, ਉਹਦੀ ਸੰਗਤ ਕਰਨ ਵਾਲੇ ਵੀ ਤਰ ਗਏ। ਕਹਿਣ ਤੋਂ ਮੁਰਾਦ ਦੋ ਸਲੋਕ ਔਰ ਇੱਕ ਪੌੜੀ ਹੈ। ਪਹਿਲੇ ਸਲੋਕ ਵਿੱਚ ਇੱਕੋ ਗੱਲ ਸਿਖਾਈਏ, ਆਪਣੀ ਕਮਾਈ ਦਾ, ਆਪਣੇ ਜੀਵਨ ਦਾ, ਆਪਣੇ ਜਪ ਤਪ ਦਾ, ਆਪਣੀ ਬੰਦਗੀ ਦਾ ਦਾਅਵਾ ਨਾ ਕਰੀ ਕਿ ਮੇਰਾ ਹੱਕ ਮੰਨਦਾ ਰੱਬ ਮੈਨੂੰ ਮਿਲੇ। ਉਹ ਬੇਪਰਵਾਹ ਹੈ, ਆਪਣੀਆਂ ਖੇਡਾਂ ਆਪ ਖੇਡਦਾ, ਆਪ ਹੀ ਉਹ ਰੰਗ ਰੱਖਦਾ। ਤੇ ਕਹਿੰਦੇ ਨੇ ਉਹਦੀ ਜੇ ਨਜ਼ਰ ਹੋ ਜਾਏ ਤੇ ਸੁੱਤਿਆਂ ਨੂੰ ਜਗਾ ਕੇ ਦਾਤਾਂ ਦਿੰਦਾ, ਬਸ ਤੂੰ ਅਰਦਾਸ ਕਰੀ ਕਿ ਕਦ ਨਾਨਕ ਆਵੇ ਵਾਰੀ। ਆਸਾਨ ਨਾ ਕਰੀ ਕਿ ਕਿੰਨੀ ਦੇਰ ਮੈਂ ਕਿਊ ਵਿੱਚ ਖਲੋਤਾ ਵਾ, ਮੈਂ ਲਾਈਨ ਵਿੱਚ ਖਲੋਤਾ, ਮੇਰਾ ਨੰਬਰ ਕਿਉਂ ਨਹੀਂ ਆਇਆ। ਇੱਥੇ ਦਾਤੇ ਨੇ ਕਿਹਾ ਕਰਮਹੀਣ ਧਨ ਕਰੈ ਬੇਨਤੀ, ਕਦ ਨਾਨਕ ਆਵੇ ਵਾਰੀ, ਮੇ ਕਰਮਾਂ ਤੋਂ ਗਿਣੀ ਆ ਮੇਰੀ ਵਾਰੀ ਕਦੋਂ ਆਵੇਗੀ। ਤੇ ਕਹਿਣ ਲੱਗੇ ਕਿਰਪਾ ਕਰ ਇੱਕ ਰਾਤ ਹੀ ਮੈਨੂੰ ਯਾਦ ਦੇ ਦੇ। ਦੂਸਰੇ ਸਲੋਕ ਵਿੱਚ ਕਿਹਾ ਤੂੰ ਡੋਲੀ ਨਾ ਜਾ, ਦੇਖ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੀ ਤੈਨੂੰ ਦਾਤ ਦਏਗਾ। ਤੇ ਪੌੜੀ ਵਿੱਚ ਕਿਹਾ ਜਿਹਨੂੰ ਸਾਈਂ ਚੇਤੇ ਆ ਜਾਏ ਨਾ ਉਹਨੂੰ ਸੁੱਖ ਵੀ, ਉਹਨੂੰ ਧੰਨ ਵੀ, ਉਹਨੂੰ ਸਭ ਕੁਝ ਮਿਲਦਾ। ਤੇ ਤਾਂ ਹੀ ਗੁਰੂ ਕਲਗੀਧਰ ਜੀ ਨੇ ਕਿਹਾ ਇੱਕ ਬਾਤ ਜਿਨ ਤੋਂ ਮੈਂ ਸੰਭਾਰਾ ਕਾਲ ਪਾਸ ਤੇ ਤਾਂ ਹੀ ਉਭਾਰਾ, ਜਿਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ, ਜਿਨੇ ਚਿੱਤ ਆ ਜਾਏ ਏਕ ਛਿੱਤ ਜੈ ਇੱਕ ਛਿਨ ਧਿਆਇਓ, ਕਾਲ ਪਾਸ ਕੇ ਬੀਚ ਨਾ ਆਇਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।